ਸੋ ਇਹ ਖਰਚਾ ਬਾਕੀ ਪਿੰਡ ਵਿੱਚ ਕੋਈ ਬੰਦਾ ਨਹੀਂ ਜਿਹੜਾ ਚੱਕ ਲਵੇ, ਇਹ ਮੈਂ ਹੀ ਚੱਕ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਜ਼ੋਰ ਜ਼ਬਰ ਨਾਲ ਨਹੀਂ ਕਿਸੇ ਨੂੰ ਬੰਦ ਕਰਿਆ, ਮੈਂ ਤਾਂ ਕੇਵਲ ਸਾਧੂਆਂ ਦੀ ਉੱਚੀ ਇੱਜ਼ਤ ਬਣਾਉਣ ਵਾਸਤੇ ਬੰਦ ਕਰਿਆ ਵੀ ਐਵੇਂ ਛੋਲਿਆਂ ਦੀਆਂ ਰੁੱਖੀਆਂ ਰੋਟੀਆਂ ਫੜਾ ਦੇਣਗੇ, ਕੋਈ ਠੀਕ ਹੈ ਗੱਲ? ਆਦਰ ਨਹੀਂ ਉਹਨਾਂ ਨੇ ਕਰਨਾ ਪੂਰੀ ਤਰ੍ਹਾਂ, ਬਸਤਰ ਨਹੀਂ ਭੇਟਾ ਕਰਨਾ ਅਤੇ ਮਾਇਆ ਨਹੀਂ ਭੇਟਾ ਕਰਨੀ, ਮੇਰੇ ਕੋਲ ਸਭ ਕੁਛ ਹੈਗਾ ਆਪਦਾ ਦਿੱਤਾ ਹੋਇਆ। ਮਹਾਰਾਜ ਕਹਿੰਦੇ ਭੂਮੀਆਂ, ਕਿਸਾਨ ਚਾਹੇ ਕਿੱਦਾਂ ਹੀ ਵੱਡਾ ਹੋਵੇ, ਐਡਾ ਖਰਚ ਤਾਂ ਚੱਕ ਨਹੀਂ ਹੁੰਦਾ। ਉਹਨਾਂ ਦਿਨਾਂ 'ਚ ਖੇਤੀ ਵੀ ਕਾਹਦੀ ਸੀ, ਬਲਦਾਂ ਦੀ ਖੇਤੀ, ਚਰਸਾਂ ਦੀ ਖੇਤੀ, ਮਰ ਜ਼ਮੀਨਾਂ, ਫਸਲ ਹੋ ਗਈ ਨਾ ਹੋ ਗਈ ਨਾ ਹੋ। ਬਈ ਇਹ ਦੱਸ ਤੇਰੀ ਕਿਰਤ ਕੀ ਹੈ? ਉਸ ਵੇਲੇ ਝਿਜ ਗਿਆ ਥੋੜ੍ਹਾ, ਛੁਪਾਉਣ ਦਾ ਯਤਨ ਕਰਿਆ, ਲੇਕਿਨ ਸੱਚ ਦੇ ਸੂਰਜ ਦੇ ਸਾਹਮਣੇ ਬੈਠਾ ਸੀ। ਜਿੱਥੇ ਸੱਚ ਦਾ ਸੂਰਜ ਚੜਿਆ ਹੋਵੇ ਉੱਥੇ ਕਾਲੀ ਬੋਲੀ ਮੱਸਿਆ ਦੀ ਹਨੇਰਾ ਕਿੱਥੋਂ ਆ ਸਕਦਾ? ਹਨੇਰਾ ਕੋਸ਼ਿਸ਼ ਕਰਦਾ ਆਉਣ ਨੂੰ। ਪਹਿਲੀ ਪਰਾ ਬਾਣੀ ਚੋਂ ਨਿਕਲਿਆ ਆ ਸੱਚ, ਦੂਸਰੀ ਪਸੰਤੀ ਬਾਣੀ 'ਚ ਆ ਗਿਆ। ਪਸੰਤੀ ਬਾਣੀ 'ਚ ਸੱਚ ਬੋਲ ਪਿਆ ਵੀ ਮੈਂ ਤਾਂ ਚੋਰੀ ਕਰਦਾ, ਧਾੜੇ ਮਾਰਦਾ, ਡਾਕੇ ਮਾਰਦਾ, ਉਹਦੇ ਲੰਗਰ ਚਲਾਉਂਦਾ, ਅਤੇ ਜਿਹੜੀ ਮੇਰੀ ਆਪਣੀ ਕਮਾਈ ਹੈ ਜ਼ਮੀਨਾਂ ਜਾਇਦਾਦਾਂ ਦੀ, ਉਹ ਤਾਂ ਮੈਂ ਕਦੇ ਵਰਤੀ ਨਹੀਂ ਹੈ, ਮੈਂ ਤਾਂ ਪੈਸਾ ਉਹੀ ਵਰਤਦਾ ਜਿਹੜਾ ਵਾਧੂ ਆਉਂਦਾ ਮੇਰੇ ਕੋਲ। ਖਿਆਲ ਆਇਆ ਦੱਸਦਾ ਕਿ ਨਾ ਦੱਸਦਾ? ਇੰਨੇ ਕਰਦੇ ਕਰਦੇ ਮੱਧਮਾ ਬਾਣੀ 'ਚ ਗੱਲ ਪਹੁੰਚ ਗਈ। ਮੱਧਮਾ ਬਾਣੀ 'ਚ ਆ ਕੇ ਗੱਲ ਬਦਲਣੀ ਸ਼ੁਰੂ ਹੋ ਜਾਂਦੀ ਹੈ। ਦੋ ਬਾਣੀਆਂ ਤਾਂ ਸੱਚ ਬੋਲਦੀਆਂ ਨੇ, ਪਰਾ ਬਾਣੀ ਅਤੇ ਬਸੰਤੀ ਬਾਣੀ 'ਚ ਦੁਨੀਆਂ ਦਾ ਕੋਈ ਬੰਦਾ ਝੂਠ ਨਹੀਂ ਬੋਲ ਸਕਦਾ। ਆ ਜਿਹੜਾ ਲਾਈ ਡਿਟੈਕਟਰ ਹੈ ਉਹਦੇ ਸਾਹਮਣੇ ਖੜਾ ਕਰਕੇ ਪੁੱਛ ਲੈਂਦੇ ਨੇ ਵੀ ਤੈਂ ਚੋਰੀ ਕਰੀ, ਤੈਂ ਬੰਦਾ ਮਾਰਿਆ, ਤੈਂ ਆਹ ਗੱਲ ਕਰੀ, ਤੈਂ ਰਿਸ਼ਵਤ ਲਈ, ਅੰਦਰਲੀ ਆਵਾਜ਼ ਆਉਂਦੀ ਆ ਵੀ ਹਾਂ ਮੈਂ ਲਈ। ਲੇਕਿਨ ਜਿਹੜੀ ਗੱਲ 'ਚ ਜਵਾਨ ਹੁੰਦੀ ਆ ਉੱਥੇ ਆ ਕੇ ਉਹ ਸੱਚ ਮਾਇਆ ਦੇ ਨਾਲ ਰਲ ਜਾਂਦਾ ਅਤੇ ਝੂਠ ਦੀ ਸ਼ਕਲ ਅਖਤਿਆਰ ਕਰ ਲੈਂਦਾ। ਜਦ ਜੀਭ 'ਤੇ ਆਉਂਦਾ ਕਹਿੰਦਾ ਨਾ ਜੀ, ਕੌਣ ਕਹਿੰਦਾ ਰਿਸ਼ਵਤ ਲਈ ਆ, ਮੈਂ ਤਾਂ ਕਦੇ ਇਸ ਰਸਤੇ ਹੀ ਨਹੀਂ ਪਿਆ। ਹੇਠਲੀਆਂ ਦੋ ਬਾਣੀਆਂ 'ਚ ਪ੍ਰਤੱਖ ਆਏ, ਲੇਕਿਨ ਉੱਪਰਲੇ ਪਾਸੇ ਆ ਕੇ ਬੈਖਰੀ ਬਾਣੀ 'ਚ ਆ ਕੇ ਉਹਨੇ ਝੂਠ ਬੋਲ ਦਿੱਤਾ ਬੰਦੇ ਨੇ। ਸਾਰੀ ਦੁਨੀਆ ਇਸ ਤਰ੍ਹਾਂ ਕਰਦੀ ਹੈ, ਪਰ ਅੱਜ ਸੱਚ ਦੇ ਸੂਰਜ ਦੇ ਸਾਹਮਣੇ ਬੈਠਾ ਹੈ ਅਤੇ ਮੱਸਿਆ ਦੀ ਕੂੜਵਾਦੀ ਜਿਹੜੀ ਬਿਰਤੀ ਆ ਉਹ ਸਾਹਮਣੇ ਨਹੀਂ ਆ ਰਹੀ। ਕ੍ਰੌਸ ਕਰਿਆ ਹੀ ਮੱਧਮਾ ਬਾਣੀ ਦਾ ਸਰਕਲ ਅਤੇ ਬੈਖਰੀ ਦੇ ਉੱਤੇ ਜਵਾਨ ਦੇ ਉੱਤੇ ਆ ਚੜ੍ਹੀ। ਹੁਣ ਕੁਛ ਬੋਲ ਨਹੀਂ ਹੁੰਦਾ ਸੱਚ ਤੋਂ ਬਗੈਰ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਮੈਂ ਸੱਚ ਸੱਚ ਦੱਸਦਾ। ਉਹ ਇਹ ਹੈ ਕਿ ਮੈਂ ਲੰਗਰ ਤਾਂ ਚਲਾਉਂਦਾ, ਪਰ ਮੈਂ ਜਿਹਨਾਂ ਕੋਲ ਵਾਧੂ ਹੁੰਦਾ ਉਹਨਾਂ 'ਤੇ ਖੋਨਾ, ਉਹ ਦਾਨ ਤਾਂ ਕਰਦੇ ਨਹੀਂ ਹੈ, ਅਤੇ ਮੈਂ ਉਹਨਾਂ ਤੋਂ ਖੋ ਲੈਂਦਾ ਅਮੀਰ ਬੰਦਿਆਂ ਤੋਂ। ਉਹਨਾਂ ਨੇ ਬੇਈਮਾਨੀਆਂ ਠੱਗੀਆਂ ਕੀਤੀਆਂ ਹੁੰਦੀਆਂ, ਕਿਸੇ ਨੇ ਵਿਆਜ ਵੱਧ ਲਾਏ ਹੁੰਦੇ ਨੇ, ਕਿਸੇ ਨੇ ਬਟਾਈ ਗਲਤ ਕੀਤੀ ਹੁੰਦੀ ਹੈ, ਕਿਸੇ ਨੇ ਕੁਛ, ਕਿਸੇ ਨੇ ਕੁਛ, ਉਹਨਾਂ 'ਤੇ ਮਹਾਰਾਜ ਮੈਂ ਖੋਲ੍ਹ ਕੇ ਲੰਗਰ ਚਲਾਉਂਦਾ। ਮਹਾਰਾਜ ਕਹਿੰਦੇ ਫਿਰ ਤੂੰ ਚੋਰੀ ਦਾ ਲੰਗਰ ਚਲਾਉਂਦਾ ਨਾ, ਜਿਹੜਾ ਚੋਰੀ ਦਾ ਤੂੰ ਦਾਨ ਕਰਦਾ, ਚੋਰ ਕੀ ਆ ਚੰਗਾ ਕਿਉਂ ਹੋਏ? ਤੂੰ ਆਪਣੀ ਕਮਾਈ ਦਾ ਤਾਂ ਕਰਦਾ ਨਹੀਂ ਹੈ। ਅਤੇ ਫਿਰ ਜਿਹੜੇ ਸਾਧੂ ਚੋਰੀ ਦਾ ਧਾਨ ਖਾਂਦੇ ਨੇ ਉਹਨਾਂ ਦੇ ਪਿੱਠ ਦੇ ਵਿੱਚ ਤਾਂ ਸਿੱਕੇ ਜਾ ਰਹੇ ਨੇ, ਸਟੀਲ ਦੇ ਚਣੇ ਜਾ ਰਹੇ ਨੇ, ਉਹ ਹਜ਼ਮ ਕਿਵੇਂ ਕਰਨਗੇ? ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ। ਇਹ ਤੂੰ ਭੂਮੀਆਂ ਪੁੰਨ ਕਰਦਾ ਕਿ ਪਾਪ ਕਰਦਾ? ਅਤੇ ਇਹ ਪੁੰਨ ਨਹੀਂ ਭੁਲੇਖਾ ਨਾ ਖਾ, ਪਾਪ ਦੀ ਕਮਾਈ ਨਾਲ ਕੀਤਾ ਹੋਇਆ ਪੁੰਨ ਪੁੰਨ ਨਹੀਂ ਬਣਿਆ ਕਰਦਾ। ਮਾਰ ਨਾ ਪਾਏ ਹਰਾਮ ਮੈਂ ਹੋਏ ਲਾਲ ਨਾ ਜਾਏ। ਅਤੇ ਇਹਦਾ ਫਲ ਨਹੀਂ ਤੈਨੂੰ ਮਿਲਣਾ ਜਿਹੜਾ ਤੂੰ ਚਾਹੁੰਦਾ, ਤੈਨੂੰ ਫਲ ਹੋਰ ਮਿਲਣਾ। ਇਸ ਤਰ੍ਹਾਂ ਪ੍ਰਵਾਨ ਕਰਦੇ
ਸਤਿ ਸ਼੍ਰੀ ਅਕਾਲ।
किसान बंदा ए दस जब तू कणक का बी बीजना है जा छोलिया का बी बीजना है ये कदे कणक भी बन जाया करती है कहना ना महाराज कणक तो नहीं बनती तो फिर वही चीज रहती है ना जिदा बी बीजना है सो यह कुदरत का असूल साढ़े उत्ते भी लागू होंगे जिहा बीजा सो लाना है करमा संगड़ा खेत मारन पाए हराम मैं होए हलाल ना जाए कहते हलाल तो बन नहीं सकता हराम मारिया होया सो इस तरह के नाल धोखे रिश्वत ठगियां चोरियां करके जे तू दान करना है ये किवें पुन बन जाएंगे तो पाप ही फलणगे पाप किया होया होर फैल जाएगा उत्थे जाके पुन दा करिया होया होर फैल जाएगा पुन बन के सो ये जिहड़ा तू करना है ਇਹ ਤੂੰ ਲੇਖ ਲਿਖਣੇ ਸ਼ੁਰੂ ਕਰੇ ਹੋਏ ਨੇ ਲੰਗਰ ਲੰਗਰ ਚਲਾਉਣਾ ਹੈ ਛਕਣ ਵਾਲੇ ਛਕ ਜਾਂਦੇ ਨੇ ਅਤੇ ਪਾਪ ਦੇ ਅੰਨ ਦਾ ਲੰਗਰ ਚਲਾਉਣਾ ਹੈ ਉਹਨਾਂ ਦੀਆਂ ਬਿਰਤੀਆਂ ਵੀ ਖਰਾਬ ਹੋ ਜਾਂਦੀਆਂ ਉਹਨਾਂ ਦਾ ਭਜਨ ਜਿਹੜਾ ਕਰਦੇ ਨੇ ਉਹਦਾ ਵੀ ਰਸ ਜਾਂਦਾ ਰਹਿੰਦਾ ਬਾਕੀ ਜਿਹੜੇ ਤੂੰ ਕਰਮ ਕਰਦਾ ਇਹ ਫਿਰ ਭੋਗਣੇ ਤੈਨੂੰ ਇਹ ਰਹਿ ਜਾਂਦੇ ਉਹਨਾਂ ਨੂੰ ਤਾਂ ਸਜ਼ਾ ਇੰਨੀ ਉਹ ਮਿਲਦੀ ਹੈ ਬਈ ਮਾੜਾ ਅੰਨ ਖਾ ਕੇ ਮਨ ਦੀ ਬਿਰਤੀ ਹਿੱਲ ਜਾਂਦੀ ਹੈ ਕੋਈ ਰੋਗ ਆ ਜਾਂਦੇ ਨੇ ਕੋਈ ਹੋਰ ਚੀਜ਼ਾਂ ਵਿਘਨ ਆ ਜਾਂਦੇ ਨੇ ਸਰੀਰ ਦਾ ਸਵਸਥ ਵਿਗੜ ਜਾਂਦਾ ਭਜਨ ਬੰਦਗੀ ਕਰਨ ਵਾਲੇ ਮਨ ਦੇ ਵਿੱਚ ਦੋਸ਼ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹੈ ਪਰ ਵੀ ਪਿਆਰਿਆ ਤੈਨੂੰ ਤਾਂ ਫਿਰ ਇਹਦਾ ਲੇਖਾ ਦੇਣਾ ਪੈਣਾ ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਤੈਨੂੰ ਪੈਣਗੇ
Thank you.
हर कर्म चाहे वो चंगा है चाहे माड़ा, चाहे खुशियां देने वाला दूसरियां नूं चाहे दुख देने वाला, चाहे खो खिंज करने वाला चाहे दान करने वाला, दोहां दा लेखा दरगाह च जाके होया कर रहा, ते उहदा बदला भी देना पिया करदा है। ऐ कर करे सो ऐ कर, भाए कहिंदे इधरों कर लै इधर तैनू मिल जाएगा, देना पैना है। वाहगुरु दे घर विच कोई ऐसी चीज नहीं है भई लेखे तो बगैर कोई छुट जावे, लेखा तो देना ही पैंदा हरेक, चाहे किन्ना ही समा लग जाए। धृतराष्ट्र जो कौरवां दा पिता सी, जद महाभारत दा युद्ध होया तो 100 पुत्र उहदा मर गए, उस वेले बड़ा अफसोस होया उहदे मन दे अंदर, नेत्रां तों अन्ना सी, सारियां जिन्नियां नौहां सी सारियां विधवा हो गईयां, बच्चे यतीम हो गए, राज भाग जांदा रहा। उस वेले कृष्ण महाराज ने पांडवां नूं कहा भी देखो युद्ध तां हो गया समाप्त, हुण आपां इंसान भी हां, इंसानियत दा फर्ज है कि दुखी दा सार लवे, ते जितना आपां लिया उसनूं हुण उहदी सार भी लईए, परचौणी करिए। उहदे पुत्र मर चुके ने, ਆਪਾਂ ਜਾ ਕੇ ਕੋਈ ਹਮਦਰਦੀ ਦੀ ਗੱਲਬਾਤ ਕਰੀਏ, ਕੋਈ ਸਹਾਰੇ ਦੀ ਆਸ ਦਈਏ, ਕੋਈ ਉਹਦੇ ਗੁਜ਼ਾਰੇ ਦਾ ਸੰਬੰਧ ਪ੍ਰਬੰਧ ਕਰੀਏ ਜਿਹਦੇ ਨਾਲ ਉਹਦਾ ਪਰਿਵਾਰ ਚੰਗੀ ਤਰ੍ਹਾਂ ਰੋਟੀ ਖਾ ਸਕੇ। ਵੈਰ ਨਹੀਂ ਰੱਖਣਾ ਹੈਗਾ, ਕਿਉਂਕਿ ਵੈਰ ਜਿਹੜਾ ਸੀ ਚੀਜ਼ ਦਾ ਉਹ ਜਾਂਦਾ ਰਿਹਾ, ਫੈਸਲੇ ਹੋ ਗਏ, ਹੁਣ ਵੈਰ ਨਹੀਂ ਕਹਾਂ ਰੱਖਣਾ। ਸੋ ਕ੍ਰਿਸ਼ਨ ਮਹਾਰਾਜ ਪ੍ਰੇਰ ਕੇ ਸਾਰਿਆਂ ਨੂੰ ਲੈ ਆਏ, ਅਤੇ ਜਿਸ ਵਕਤ ਅਧਿਸ਼ਟਰ ਦੇ ਸਾਹਮਣੇ ਬੈਠੇ ਸਾਰੇ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਬਚਨ ਚਲਾਇਆ, ਕਹਿਣ ਲੱਗੇ ਮਹਾਰਾਜ ਯੁੱਧ ਹੋਇਆ ਕਿਸੇ ਤਰ੍ਹਾਂ ਹੋਇਆ, ਕਿਸੇ ਦਾ ਕਸੂਰ ਸੀ ਕਿਸੇ ਦਾ ਨਹੀਂ ਸੀ, ਇਹ ਯੁੱਧ ਹੋਣਾ ਹੀ ਹੋਣਾ ਸੀ, ਇਸੇ ਤਰ੍ਹਾਂ ਹੋਣਾ ਸੀ, ਹੋ ਗਿਆ। ਪਰ ਇਨਸਾਨ ਆ ਤੁਸੀਂ, ਅਸੀਂ ਸਾਰੇ, ਤੁਹਾਡੇ ਮਨ ਦੇ ਉੱਤੇ ਬੜੀ ਭਾਰੀ ਸੱਟ ਲੱਗੀ ਹੋਈ ਆ, ਤੁਹਾਡਾ 100 ਪੁੱਤਰ ਇਸ ਯੁੱਧ ਦੇ ਅੰਦਰ ਮਾਰਿਆ ਗਿਆ, ਅਤੇ ਤੁਸੀਂ ਫਿਕਰ ਨਾ ਕਰੋ, ਪੁੱਤਰ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ, ਪਰ ਇਹ ਹੈ ਵੀ ਜਿਸ ਹਾਲਤ 'ਚ ਜਿਹੀ ਜਿਹੀ ਹਾਲ ਜਿਹੇ ਜਿਹੇ ਮਹਿਲ 'ਚ ਤੁਸੀਂ ਜਿੰਨੇ ਖਰਚ ਨਾਲ ਰਹਿੰਦੇ ਹੋ, ਇੰਨਾ ਖਰਚ ਤੁਹਾਨੂੰ ਤਾਜ਼ ਜ਼ਿੰਦਗੀ ਮਿਲਦਾ ਰਹੇਗਾ, ਬੱਚਿਆਂ ਦੀ ਪਾਲਣਾ ਹੋਏਗੀ, ਪੜ੍ਹਾਏ ਲਿਖਾਏ ਜਾਣਗੇ, ਸਭ ਕੁਛ, ਅਗਲੇ ਜੋ ਪਰਿਵਾਰ ਆ ਰਿਹਾ ਤੁਹਾਡਾ ਉਹਨੂੰ ਸਹੂਲਤਾਂ ਹੀ ਸਹੂਲਤਾਂ ਹੋਣਗੀਆਂ। ਲੇਕਿਨ ਅਸੀਂ ਜੋ ਮਾਰੇ ਜਾ ਚੁੱਕੇ ਹੈ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ, ਅਤੇ ਜ਼ਿੰਦਗੀ ਦਾ ਜਿਹੜਾ ਵਹਾਓ ਹੈ ਉਹਨੂੰ ਅਸੀਂ ਕੁਝ ਸਹਾਇਤਾ ਤੁਹਾਡੇ ਵਾਸਤੇ ਕਰਾਂਗੇ। ਕਾਫੀ ਦੇਰ ਚੁੱਪ ਰਹੇ, ਬੋਲਿਆ ਨਾ, ਅਖੀਰ ਬੋਲਿਆ, ਕਹਿਣ ਲੱਗਿਆ ਭਗਵਾਨ ਪੁੱਤਰ ਮੇਰੇ ਯੁੱਧ ਦੇ ਵਿੱਚ ਸ਼ਹੀਦ ਹੋਏ ਨੇ, ਵੀਰ ਗਤੀ ਨੂੰ ਪ੍ਰਾਪਤ ਹੋਏ ਨੇ। ਸ਼ਾਸਤਰ ਦਾ ਨੇਮ ਇਹ ਹੈ ਵੀ ਜਿਹੜਾ ਸਨਮੁਖ ਹੋ ਕੇ ਸ਼ਹੀਦ ਹੁੰਦਾ ਹੈ ਉਹ ਸਵਰਗ ਲੋਕ 'ਚ ਜਾ ਕੇ ਬੜੀ ਦੇਰ ਤੱਕ ਸੁੱਖ ਭੋਗਦਾ, ਫਿਰ ਉਸ ਨੂੰ ਜਨਮ ਮਿਲਿਆ ਕਰਦਾ ਵਾਪਸ। ਸੋ ਮੇਰੇ ਪੁੱਤਰ ਸਾਰੇ ਸਵਰਗ ਵਿੱਚ ਵਾਸਾ ਪਾ ਚੁੱਕੇ ਨੇ, ਇਸ ਕਰਕੇ ਉਹਨਾਂ ਨੇ ਅੱਜ ਨਹੀਂ ਸੀ ਜਾਣਾ, ਕੱਲ੍ਹ ਨੂੰ ਚਲੇ ਜਾਂਦੇ, ਕੱਲ੍ਹ ਨੂੰ ਨਹੀਂ ਸੀ ਜਾਣਾ, ਪਰਸੋਂ ਨੂੰ ਜਾਣਾ ਤਾਂ ਸਭ ਨਹੀਂ ਹੈ, ਇੱਥੇ ਤਾਂ ਕੋਈ ਰਹਿੰਦਾ ਹੀ ਨਹੀਂ ਸੰਸਾਰ ਦੇ ਅੰਦਰ। ਪਰ ਮੇਰੇ ਮਨ ਦੇ ਵਿੱਚ ਇੱਕ ਸੰਸਾ ਬੜਾ ਜ਼ਬਰਦਸਤ ਹੈ ਜਿਹੜਾ ਮੈਨੂੰ ਦੁੱਖ ਦਿੰਦਾ। ਕਹਿਣ ਲੱਗੇ ਉਹ ਦੱਸੋ। ਕਹਿੰਦੇ ਮਹਾਰਾਜ ਮੈਂ ਬੜਾ ਦੇਖਿਆ, ਕਿਉਂਕਿ ਮੈਂ ਜਮਾਂਦਰੂ ਨੇਤਰਹੀਨ ਹਾਂ ਅਤੇ ਕੁਦਰਤ ਨੇ ਮੇਰੇ ਅੰਦਰਲੇ ਨੇਤਰ ਖੋਲ੍ਹੇ ਹੋਏ ਨੇ ਜਿਹਦੇ ਨਾਲ ਮੈਨੂੰ ਬੜਾ ਕੁਛ ਨਜ਼ਰ ਆਉਂਦਾ। ਮਾਂ ਦੇ ਪੇਟ ਵਿੱਚ 100 ਜਨਮ ਨਜ਼ਰ ਆਉਂਦਾ ਸੀ ਅਤੇ ਮੈਨੂੰ 100 ਜਨਮ ਦਾ ਗਿਆਨ ਹੁਣ ਵੀ ਹੈ, ਅਤੇ ਮੈਂ ਇਕੱਲਾ ਇਕੱਲਾ ਜਨਮ ਦੇਖ ਲਿਆ ਵੀ ਮੈਂ ਕਿਹੜੇ ਜਨਮ 'ਚ ਕਿਹੜਾ ਕੰਮ ਕੀਤਾ ਸੀ। ਐਸਾ ਮੈਂ ਕੋਈ ਕੰਮ ਨਹੀਂ ਸੀ ਅੱਜ ਤੱਕ ਕੀਤਾ ਜਿਹਦਾ ਮੈਨੂੰ ਇਹ 2 ਫਲ ਲੱਗਦਾ ਕਿ ਮੇਰੇ ਪੁੱਤਰ ਮਾਰੇ ਜਾਂਦੇ ਮੇਰੇ ਅੱਖਾਂ ਦੇ ਸਾਹਮਣੇ। ਕ੍ਰਿਸ਼ਨ ਮਹਾਰਾਜ ਚੁੱਪ ਰਹੇ, ਕਹਿਣ ਲੱਗੇ ਮਹਾਰਾਜ ਰਾਜਨ ਪਰਮੇਸ਼ਰ ਦਾ ਜਿਹੜਾ ਨਿਯਮ ਹੈ ਉਹ ਅਟਲ ਹੈ, ਉਹ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਪਹਿਲਾਂ ਬੀਜ ਲਓ ਫਿਰ ਭੋਗਣਾ ਪੈਂਦਾ, ਚਾਹੇ ਚੰਗਾ ਬੀਜ ਲਓ ਚਾਹੇ ਮੰਦਾ ਬੀਜ ਲਓ। ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਦਿਸਿਆ ਨਹੀਂ ਹੈ, 100 ਜਨਮ ਤੱਕ ਮੈਂ ਦੇਖ ਲਿਆ। ਕਹਿੰਦੇ 7 ਜਨਮ ਹੋਰ ਦੇ। ਕਹਿੰਦਾ ਇਦੂ ਗਾਂ ਤਾਂ ਮੇਰੀ ਦ੍ਰਿਸ਼ਟੀ ਨਹੀਂ, ਆਪ ਕਿਰਪਾ ਕਰੋ। ਕਿਰਪਾ ਕੀਤੀ ਤਾਂ 7ਵੇਂ ਜਨਮ 'ਚ ਕੀ ਦੇਖਦਾ, ਇੱਕ ਰਾਜਾ ਹੈ, ਮਾਸ ਖਾਣ ਦੀ ਰੁਚੀ ਬੜੀ ਰਹਿੰਦੀ ਹੈ। ਇੱਕ ਦਿਨ ਬਵਰਚੀਆਂ ਨੂੰ ਮਾਸ ਨਾ ਮਿਲਿਆ, ਉਹਨੇ ਹੰਸ ਪਾਲੇ ਹੋਏ ਸੀ, सौ बच्चा, एक बच्चा मार के देता कहता आ बड़ा ही स्वाद है यही लिया करो। वो तीन महीने नौ दिन बनाते रहे होर, इन्हे हंस आ जाते ने, उन्होंने आके देखा भी बच्चों की हो गया किधर चले गए, एकदम जान गए भी साढ़े बच्चे इन्होंने खा ले। उस वेले महिला के दुआले घूमना शुरू कर दिता उन्होंने मां बाप ने, वो घूमते उड़ते उड़ते बेहाल हो के मर के गिर गए। इन्हें सारा कुछ दे लिया, कह लगे क्यों राजन उन्होंने मां बाप के सामने सौ बच्चा खाधा सी ना तैं, कहते हां देख लिया मैं। कह लगे हुण उस तरह के नाल तेरे ही सामने तेरा सौ बच्चा मारिया गया, जिड्डा दुख उसनू सी ओडा ही तैनू है, इहदा भोगना ही पिया एक सौ सत्त जन्म बाद भोग लिया। कहन लग्या महाराज फिर मैं मेरे नेत्र क्यों अन्ने ने, मैं किहड़ा कर्म करिया, एक सौ चौथा जन्म दिखाता। बच्चियां नाल खेलता फिरदा है, टिड्डा फड़ लिया जिहड़ा अक दी डाली ते बहिंदा हरा टिड्डा, बच्चियां ने किसी ने कच्चा धागा बन के गुड्डी मंगण रौना शुरू करता, किसी ने कुछ किसी ने कुछ, शरारती होंदे ने बच्चे। मां बाप जे समझा के रखण ਤਾਂ ਠੀਕ ਹੈ, ਨਹੀਂ ਮਾਂ ਬਾਪ ਨੂੰ ਦੋਸ਼ ਲੱਗਿਆ ਕਰਦਾ, ਪੰਜ ਸਾਲ ਦੀ ਉਮਰ ਤੱਕ ਬੱਚਾ ਕੋਈ ਗਲਤ ਕੰਮ ਕਰ ਲਏ ਉਹਦਾ ਦੋਸ਼ ਮਾਂ ਜਾਂ ਪਿਓ ਨੂੰ ਸਾਂਝਾ ਲੱਗਦਾ। ਅਤੇ ਉਸ ਵੇਲੇ ਇਸਨੇ ਕੀ ਕਰਿਆ, ਫੜ ਲਿਆ ਟਿੱਡਾ, ਕੋਈ ਧਾਗਾ ਨਹੀਂ ਬੰਨਿਆ, ਕੋਈ ਹੋਰ ਸ਼ਰਾਰਤ ਨਹੀਂ ਕਰੀ, ਇਹਨੂੰ ਸ਼ਰਾਰਤ ਕੀ ਸੁੱਝੀ, ਬਾੜ ਵਿੱਚੋਂ ਸੂਲ ਤੋੜ ਲਈ, ਸੂਲ ਤੋੜ ਕੇ ਦੋਵੇਂ ਅੱਖਾਂ ਦੇ ਡੇਲਿਆਂ 'ਚੋਂ ਸਾਰ ਭਰ ਲੰਘਾ ਤੀ, ਉੱਪਰ ਨੂੰ ਮਾਰਿਆ। ਉਹ ਤੜਫ ਤੜਫ ਕੇ ਉਸ ਟਿੱਡੇ ਨੇ ਜਾਨ ਦਿੱਤੀ, ਕਹਿੰਦੇ ਕਿਉਂ ਰਾਜਨ ਦੇਖ ਲਿਆ ਨਾ ਇੱਕ ਟਿੱਡਾ, ਇਹ ਵੀ ਵਾਹਿਗੁਰੂ ਦੇ ਦਰ ਦੇ ਵਿੱਚ ਇਹਦੀ ਵੀ ਫਰਿਆਦ ਪਹੁੰਚਦੀ ਹੈ, ਕੀੜੀ ਦੀ ਵੀ ਫਰਿਆਦ ਪਹੁੰਚਦੀ ਹੈ, ਹਾਥੀ ਕੀ ਚਿੰਗਾੜ ਪਲ ਪਾਛਾ ਪਹੁੰਚਤ ਆਏ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਹੈ ਤੈਂ, ਉਹ ਤਾਂ ਪਹਿਲਾਂ ਹੀ ਸੁਣ ਲੈਂਦਾ ਕੀੜੀ ਦੀ ਪੁਕਾਰ ਇਹੋ ਜਿਹਾ ਪਾਰ ਬ੍ਰਹਮ ਪਰਮੇਸ਼ਰ ਹੈ, ਇਹ ਤੇਰੇ ਲੇਖ ਲਿਖੇ ਗਏ ਦੋਏ ਅਤੇ ਹੁਣ ਤੈਨੂੰ ਭਾਈ ਇਸ ਜਨਮ ਦੇ ਅੰਦਰ ਦੋਵਾਂ ਦਾ ਹੀ ਫਰਕ ਵਧਾ ਦਿੱਤਾ ਗਿਆ। ਕਹਿਣ ਲੱਗਿਆ ਮਹਾਰਾਜ ਮੈਨੂੰ ਪਹਿਲਾਂ ਕਿਉਂ ਨਾ ਭੁਗਤਾਇਆ, ਹੁਣ ਕਿਉਂ ਭੁਗਤਾਇਆ? ਕਹਿੰਦੇ ਬਾਦਸ਼ਾਹ ਧਰਤਰਾਸ਼ਟਰ ਤੇਰੇ ਪੁੰਨ ਵੀ ਬੜੇ ਸੀ ਪਹਿਲੇ ਜਨਮਾਂ ਦੇ, ਉਹ ਪੁੰਨਾਂ ਨੇ ਵਾਰੀ ਨਹੀਂ ਆਉਣ ਦਿੱਤੀ ਪਾਪਾਂ ਦੇ ਫਲ ਭੋਗਣ ਦੀ, ਇੱਕ ਸੌ ਚਾਰ ਜਨਮ ਹੋਰ ਵੇਟ ਕਰਨਾ ਪਿਆ ਤੈਨੂੰ, ਜਿਸ ਤਰ੍ਹਾਂ ਆਟੇ ਦੀ ਚੱਕੀ ਚੱਲਦੀ ਹੈ, ਜੇ ਇਹਦੇ ਵਿੱਚ ਕੋਈ ਬਾਜਰਾ ਪੀਸਦਾ ਹੋਵੇ ਜਾਂ ਹੋਰ ਕੋਈ ਅੰਨ ਜਵਾਰ ਪੀਂਦਾ ਹੋਵੇ, ਉਹ ਕਣਕ ਨਹੀਂ ਪਾਉਂਦੇ ਜਦ ਤੱਕ ਉਹ ਨਹੀਂ ਮੁੱਕਦਾ, ਮੱਕੀ ਜੇ ਪੀਂਦੇ ਨੇ ਮੱਕੀ ਜਿੰਨਾ ਚਿਰ ਮੁੱਕਦੀ ਨਹੀਂ ਹੈ ਉਨ੍ਹਾਂ ਚਿਰ ਕਣਕ ਨਹੀਂ ਪਾਉਂਦੇ, ਕਿਉਂ ਕਣਕ ਦਾ ਆਟਾ ਮੱਕੀ ਦੇ ਆਟੇ 'ਚ ਰਲ ਜਾਏਗਾ ਜਿਹੜਾ ਚੱਕੀ 'ਚ ਪਿਆ। ਕਹਿੰਦੇ ਇਸੇ ਤਰ੍ਹਾਂ ਨਾ ਪਰਮੇਸ਼ਰ ਦਾ ਨੇਮ ਹੈ, ਜੇ ਪੁੰਨਾਂ ਦਾ ਫਲ ਦੇ ਰਿਹਾ, ਪੁੰਨਾਂ ਦੇ ਫਲ ਦੇ ਵਿਚਾਲੇ ਪਾਪ ਦਾ ਫਲ ਨਹੀਂ ਦਿੰਦਾ, ਥੋੜ੍ਹਾ ਠਹਿਰਨਾ ਪੈਂਦਾ, ਕੁਛ ਪੁੰਨ ਤਾਂ ਉਹਦੇ ਜਿਉਂਦੇ ਜਿਉਂਦੇ ਪਾਪਾਂ ਦੇ ਬਦਲੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਕਈਆਂ ਦੇ ਪੁੰਨ ਜਿਹੜੇ ਨੇ ਐਸੇ ਜਨਮ 'ਚ ਖਤਮ ਹੋ ਕੇ ਇੱਥੇ ਹੀ ਸਜ਼ਾ ਮਿਲਣੀ ਸ਼ੁਰੂ ਹੋ ਜਾਂਦੀ, ਕਈਆਂ ਦੇ ਪੁੰਨ ਇੰਨੇ ਜ਼ਬਰਦਸਤ ਹੁੰਦੇ ਨੇ ਕਈ ਕਈ ਜਨਮ ਨਹੀਂ ਉਹਨਾਂ ਨੂੰ ਸਜ਼ਾ ਮਿਲਦੀ, ਲੇਕਿਨ ਇਹ ਨੇਮ ਨਹੀਂ ਤਰਦਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹਦਾ ਕਰਮਾਂ ਦੀ ਗਤੀ ਭੋਗਣੀ ਪੈਣੀ ਹੈ, ਮੱਥੇ 'ਚ ਲੇਖ ਲਿਖਿਆ ਜਾਣਾ, ਲੇਖ ਮਿਟਣਾ ਨਹੀਂ, ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾ, ਇਹਦਾ ਭੋਗਣੇ ਪੈਣੇ ਨੇ। ਸੋ ਮਹਾਰਾਜ ਕਹਿਣ ਲੱਗੇ ਕਿਉਂ ਭੂਮੀਆਂ ਜਿਹੜੇ ਤੂੰ ਡਾਕੇ ਮਾਰਦਾ ਗਰੀਬਾਂ ਤੋਂ ਖੋਹ ਕੇ ਲਿਆਉਂਦਾ, ਐਂ ਦੱਸ ਉਹ ਰੋਂਦੇ ਨੇ ਬਾਅਦ ਵਿੱਚ ਕਿ ਹੱਸਦੇ ਨੇ ਵੀ ਜੇ ਤੂੰ ਦੱਸ ਦੇਵੇਂ ਉਹਨਾਂ ਨੂੰ ਮੈਂ ਸੰਤਾਂ ਨੂੰ ਖਿਲਾਉਣਾ? ਕਹਿੰਦਾ ਮਹਾਰਾਜ ਐਂ ਤਾਂ ਮੈਂ ਕਦੇ ਦੱਸਿਆ ਨਹੀਂ ਕਿਸੇ ਨੂੰ, ਅੱਜ ਪਹਿਲਾ ਦਿਨ ਹੈ ਮੇਰਾ ਮੈਂ ਤੁਹਾਡੇ ਕੋਲ ਇਹ ਗੱਲ ਖੋਲੀ ਹੈ, ਲੋਕਾਂ ਨੂੰ ਤਾਂ ਇਹ ਭਰੋਸਾ ਹੈ ਮੇਰੇ ਉੱਤੇ ਵੀ ਏਡਾ ਦਾਨੀ ਕੋਈ ਨਹੀਂ ਹੈ ਨੇੜੇ ਤੇੜੇ, ਬੜਾ ਦਾਨੀ ਹੈ, ਬੜੇ ਸੰਤਾਂ ਦੀਆਂ ਮੰਡਲੀਆਂ ਇਹਦੇ ਕੋਲ ਰਹਿੰਦੀਆਂ, ਬੜੇ ਕੀਰਤਨ ਕਰਾਉਂਦਾ, ਬੜੇ ਜੱਗ ਕਰਦਾ, ਮੇਰਾ ਤਾਂ ਮਹਾਰਾਜ ਜਸੇ ਜਸ ਚੱਲਦਾ, ਅਤੇ ਮੈਂ ਨਹੀਂ ਕਦੇ ਦੱਸਿਆ ਖਾਉਣ ਵੇਲੇ ਵੀ ਮੈਂ ਸਾਧੂਆਂ ਨੂੰ ਖਿਲਾਉਣੇ। ਮਹਾਰਾਜ ਕਹਿੰਦੇ ਐਂ ਦੱਸ ਫਿਰ ਉਹ ਖੁਸ਼ ਹੋ ਕੇ ਦਿੰਦੇ ਨੇ ਕਿ ਪਿੱਛੋਂ ਰੋਂਦੇ ਨੇ? ਕਹਿੰਦਾ ਮਹਾਰਾਜ ਖੁਸ਼ ਕੀ ਹੋਣਾ, ਕੱਢ ਤਾਂ ਮੈਂ ਸਭ ਕੁਝ ਲਿਆਉਣਾ, ਪਿੱਛੋਂ ਤਾਂ ਉਹ ਗਰੀਬ ਲੈ ਜਾਂਦੇ ਨੇ ਗਲਾਂ ਹੀ ਕੱਢਦੇ ਨੇ ਹੌਕੇ ਲੈਂਦੇ। ਫਿਰ ਕਹਿੰਦੇ ਪ੍ਰੇਮੀਆ ਹੌਕਿਆਂ ਦਾ ਤਾਂ ਫਿਰ ਲੇਖਾ ਦੇਣਾ ਮੁਸ਼ਕਲ ਹੋ ਜਾਏਗਾ,
ਕਾਲੇ ਲੇਖਣਾ ਲਿਖੀਏ ਮਨਾ ਮੇਰਿਆ, ਲੇਖਾ ਦੇਣਾ ਔਖਾ ਹੋਊਗਾ।
ਜਸਟੀਫਾਈ ਕਰੇਗਾ ਕਿ ਮਹਾਰਾਜ ਮੈਂ ਤਾਂ ਭਾਵ ਕਰਦਾ ਰਿਹਾ ਕਿ ਤੇਰੇ ਸਾਧੂਆਂ ਨੂੰ ਲੰਗਰ ਛਕਾਉਂਦਾ ਸੀ ਤੇ ਇਹ ਤਾਂ ਜਿਹੜਾ ਮਾੜਾ ਅੰਨ ਹੈ ਸਾਧੂਆਂ ਦੀ ਬਿਰਤੀ ਵੀ ਖਰਾਬ ਕਰਦਾ ਇਹ ਕੋਈ ਮਹਾਤਮਾ ਸੀ ਬਹੁਤ ਚੰਗੇ ਉਹ ਕਿਸੇ ਰਾਜੇ ਦੇ ਸ਼ਹਿਰ ਵਿੱਚ ਬੈਠ ਗਏ ਸਤਸੰਗ ਸ਼ੁਰੂ ਹੋ ਗਿਆ ਸਾਰਾ ਸ਼ਹਿਰ ਉੱਥੇ ਜਾਇਆ ਕਰਦਾ ਸੀ ਉਹਨਾਂ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਅਤੇ ਰਾਜੇ ਦੇ ਕੰਨਾਂ ਤੱਕ ਵੀ ਪਹੁੰਚੀ ਰਾਜੇ ਨੇ ਵੀ ਕਿਹਾ ਵੀ ਆਪਾਂ ਵੀ ਸੁਣੀਏ ਜਾ ਕੇ ਇਹ ਵੀ ਹਾਜ਼ਰ ਹੋ ਜਾਇਆ ਕਰੇ ਗੁਪਤ ਤਰੀਕੇ ਦੇ ਨਾਲ ਅਤੇ ਮਨ 'ਚ ਆਇਆ ਵੀ ਸੰਤ ਬਾਹਰ ਰਹਿੰਦੇ ਨੇ ਕੋਈ ਚੰਗਾ ਇਹਨਾਂ ਕੋਲ ਟਿਕਾਣਾ ਵੀ ਨਹੀਂ ਹੈ ਦਰਖਤ ਥੱਲੇ ਹੀ ਆਪਣੇ ਦਿਨ ਕੱਟਦੇ ਨੇ ਕਿਉਂ ਨਾ ਮੈਂ ਇਹਨੂੰ ਮਹਿਲ ਵਿੱਚ ਲੈ ਚੱਲਾਂ ਸ਼ਰਧਾਲੂ ਹੋ ਗਿਆ ਹੋ ਕੇ ਸੰਤਾਂ ਦੀ ਸੇਵਾ ਕਰਦਾ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਮਨ ਵਿੱਚ ਖੁਸ਼ੀ ਤਾਂ ਹੁੰਦੀ ਹੈ ਜੇ ਆਪ ਕਿਰਪਾ ਕਰਕੇ ਰਾਜ ਮਹਿਲਾਂ 'ਚ ਚਰਨ ਪਾਓ ਅਤੇ ਉੱਥੇ ਨਿਵਾਸ ਕਰ ਲਓ ਉੱਥੇ ਸਤਸੰਗ ਕਰਨ ਵਾਸਤੇ ਬੜੀਆਂ ਹੀ ਸੁਵਿਧਾਵਾਂ ਨੇ ਜਲ ਪਾਣੀ ਮਿਲਦਾ ਛਾਵਿਆਨੇ ਲੱਗੇ ਹੋਣਗੇ ਹਰ ਚੀਜ਼ ਦੀ ਸੁਵਿਧਾ ਹੋਏਗੀ ਸ਼ੁੱਧ ਥਾਂ ਹੋਏਗਾ